बाणी आवो सिख साते गुरु के प्यारे हो।
आवो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
गावो सच्ची बाणी आवो गुरु के प्यारे हो।
बाणी तगावो गुरु केरी बाणी तगावो गुरु केरी
बाणी तगावो गुरु केरी
बाणी तगावो गुरु केरी बाणी तगावो गुरु केरी
बाणी तगावो गुरु केरी
सिर बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
सिख साते गुरु के प्यारे हो। सिख साते गुरु के प्यारे हो।
सिख साते गुरु के प्यारे हो। सिख साते गुरु के
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
नदर कारम होवे जिनको नदर कारम होवे
जिनको नदर कारम होवे जिनको नदर कारम होवे
जिनको नदर कारम होवे जिनको नदर कारम होवे
जिनको नदर कारम होवे जिनको नदर
दैतनास माणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
सिख साते गुरु के प्यारे हो। सिख साते गुरु के प्यारे हो।
सिख साते गुरु के प्यारे हो। सिख साते गुरु के
गावो सच्ची बाणी आवो सिख साते गुरु के प्यारे हो।
गावो सच्ची बाणी आवो सिख साते गुरु के प्यारे हो।
Thank you. अमृत सदा रहो हर रंग पीवो हो अमृत सदा रहो हर रंग
पीवो अमृत सदा रहो हर रंग
पीवो हो अमृत सदा रहो हर रंग पीवो हो अमृत सदा रहो हर रंग जपे हो सारिंग पानी आवो सिख साते गुरु के प्यार हो
गावो सच्ची बाणी आवो सिख साते गुरु के प्यार हो
सिख साते गुरु के प्यार हो सिख साते गुरु के प्यार हो
सिख साते गुरु के प्यार हो सिख साते गुरु के प्यार हो
गावो सच्ची बाणी आवो सिख साते गुरु के प्यार हो
गावो सच्ची बाणी आवो सिख साते गुरु के प्यार हो
है नानक सदा गावो कहे नानक सदा गावो
कहे नानक सदा गावो कहे नानक सदा गावो
कहे नानक सदा गावो कहे नानक सदा गावो
कहे नानक सदा गावो
सच्ची बाणी आवो सिख साते गुरु के प्यार हो
गावो सच्ची बाणी आवो सिख साते गुरु के प्यार हो
सिख साते गुरु के प्यार हो सिख साते गुरु के प्यार हो
सिख साते गुरु के प्यार हो सिख साते गुरु के प्यार हो
सिख साते गुरु के प्यार हो सिख साते गुरु के प्यार हो
सिख साते गुरु के प्यार हो सिख साते गुरु के प्यार हो
गावो सच्ची बाणी आवो सिख साते गुरु के प्यार हो
गावो सच्ची बाणी आवो सिख साते गुरु के प्यार हो
गावो सच्ची बाणी आवो सिख साते गुरु के प्यार हो
गावो सच्ची बाणी आवो सिख साते गुरु के प्यार हो सिख साते गुरु के प्यार हो सिख साते गुरु के प्यार हो वाहे गुरु
मेरे हजूर श्री गुरु महाराज जी उपदेश करदे ने ਅਤੇ ਉਪਦੇਸ਼ ਵਿੱਚ ਗੱਲ ਕਰਦੇ ਨੇ ਕੁਝ ਪੜ੍ਹਨ ਦੀ ਕੁਝ ਸੁਣਨ ਦੀ ਅਤੇ ਕੁਝ ਗਾਉਣ ਦੀ ਅਤੇ ਜਦ ਗੱਲ ਆਉਂਦੀ ਹੈ ਕੁਝ ਪੜ੍ਹਨ ਦੀ ਤਾਂ ਹਜ਼ੂਰ ਕਹਿੰਦੇ ਨੇ ਜੇ ਕੁਝ ਪੜ੍ਹਨਾ ਹੈ ਤਾਂ ਗੁਰਬਾਣੀ ਪੜ੍ਹ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਤੇ ਹਜ਼ੂਰ ਕਹਿੰਦੇ ਨੇ ਜੇ ਕੁਝ ਸੁਣਨਾ ਹੈ ਨਾ ਤਾਂ ਗੁਰਬਾਣੀ ਸੁਣ ਸੁਣ ਸ਼ਰਵਣ ਬਾਣੀ ਗੁਰ ਵਖਾਣੀ ਅਤੇ ਜੇਕਰ ਕੁਝ ਗਾਉਣਾ ਹੈ ਤਾਂ ਗੁਰਬਾਣੀ ਗਾ ਗੁਰਬਾਣੀ ਗਾਵ ਹੋ ਪਾਈ ਅਤੇ ਸਤਿਗੁਰ ਦੇਵ ਪਾਤਸ਼ਾਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਜੇਕਰ ਕੁਝ ਜਪਣਾ ਵੀ ਹੈ ਨਾ ਤਾਂ ਗੁਰਬਾਣੀ ਹੀ ਜਪ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਗੁਰੂ ਜੀ ਤਾਂ ਇਹ ਵੀ ਕਹਿੰਦੇ ਨੇ ਕਿ ਹੇ ਬੰਦੇ ਤੂੰ ਤਾਂ ਇੱਥੇ ਆਇਆ ਹੀ ਗੁਰਬਾਣੀ ਸੁਣਨ ਅਤੇ ਪੜ੍ਹਨ ਵਾਸਤੇ ਹੈ ਆਇਓ ਸੁਣਨ ਪੜ੍ਹਨ ਕਉ ਬਾਣੀ ਇਸ ਲਈ ਹੇ ਬੰਦੇ ਧਿਆਨ ਦੇ ਗੁਰੂ ਜੀ ਦੇ ਇਸ ਉਪਦੇਸ਼ ਵੱਲ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਇਸ ਲਈ ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨਦਿਆਂ ਹੋਇਆਂ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਹਰ ਕੋਈ ਧੁਰਕੀ ਬਾਣੀ ਸੱਚੀ ਬਾਣੀ ਸਰਬ ਸਾਂਝੀ ਬਾਣੀ ਨੂੰ ਪੜ੍ਹੇ ਸੁਣੇ जपे अते गावे। जद गुरु जी का बाणी पढ़न सुनन दा इह उपदेश मेरे सामने आया तां मेरे मन विच इक शंका पैदा होया कि बहुत सारे लोग गुरबाणी तां पढ़दे ने, गुरबाणी सुनदे भी ने, पर उहनां विचों बहुते लोकां नूं गुरबाणी दे अर्थां बारे तां कुछ पता ही नहीं कि एक ओंकार दा अर्थ की है, सतनाम दा की अर्थ है, करता पुरख, निरभउ, निरवैर, अकाल मूरत, अजूनी, सैभं, गुरप्रसाद, इस दा अर्थ की है। ते मेरे मन विच सवाल ये पैदा होया कि जेकर गुरबाणी दे अर्थां बारे कुछ पता ही नहीं तां फिर वार वार गुरबाणी पढ़ी जाण दा लाभ की, वार वार गुरबाणी सुनी जाण दा लाभ की, वार वार गुरबाणी गाई जाण दा लाभ की। ते नाल ही मेरे मन विच एक प्रश्न होर पैदा हो गया कि जेकर गुरबाणी दे अर्थ पता लग भी जाण कि गुरबाणी दे किस तुक दा की अर्थ है, तां वी गुरबाणी नूं वार वार पढ़ी जाण दा की लाभ। जद एक वार गुरबाणी पढ़ के सुन के अर्थ पता लग ही गए कि एक ओंकार दा अर्थ की है, सतनाम दा अर्थ की है, करता पुरख, निरभउ, निरवैर, अकाल मूरत, अजूनी, सैभं, गुरप्रसाद, इस दा अर्थ की है, जद सानू एक वार अर्थ पता लग ही गए तां फिर गुरबाणी नूं वार वार पढ़ी जाण दा, सुनी जाण दा, गाई जाण दा की लाभ। साध संगत, की तुहाडे मन विच कदे इह प्रश्न पैदा होया कि किसी ने तुहानू जां तुसी किसी नूं कदे इह प्रश्न पुछिया है कि जेकर गुरबाणी दे अर्थ नहीं पता तां फिर गुरबाणी पढ़न सुनन दा की लाभ है, ते जेकर गुरबाणी दे अर्थ पता ने तां वी फिर गुरबाणी नूं वार वार पढ़न सुनन दा की फायदा। मैं इस प्रश्न दा उत्तर लभण दी कोशिश कीती ते मैं हैरान हो गया कि जद मैनूं पता लग्गिया कि मेरे मन विच तां इह प्रश्न अज पैदा हो रहा है, मैं तां इह प्रश्न अज पुछ रहा हाँ, पर मेरे इस प्रश्न दा उत्तर मेरे सुगढ़ सुजान सियाणे अते दूर अंदेशी वाले सतगुरु ने अज तो एक दो जां वीह पंजाह साल पहला नहीं बल्कि 300 साल तो भी ज़्यादा समा पहला इस प्रश्न का उत्तर दे दिता है। तो उत्तर दिता भी इतने बा कमाल ढंग दे नाल है कि आम सधारण बंदे नूं भी इस प्रश्न का उत्तर समझ विच आ जाए। सिख धर्म के महान विद्वान अते कवि भाई संतोख सिंह जी ने एक ग्रंथ लिखिया जिस ग्रंथ का नाम है श्री गुरप्रताप सूरज ग्रंथ, और यह ग्रंथ भाषा विभाग पंजाब ने छापिया है। इस ग्रंथ के नौवें भाग में श्री गुरु हर राय जी महाराज सतवें पातशाह जी का जीवन वृतांत है। सतवें पातशाह श्री गुरु हर राय जी बारे भाई साहेब भाई नंद लाल जी कहिंदे ने, शाहन शाहे हक नसक गुर करता हर राय, परमाह देह नोह तबक गुर करता हर राय। अर्थात गुरु करता हर राय जी वाहिगुरु की सोझी देने वाले शहनशाह हैं अते नौवां आकाशां दे मालिक हैं। परमात्मा की सोझी देने वाले सच्चे गुरु श्री गुरु हर राय जी बारे एक कवि इस तरह लिखता है कि है अचरज गुरु हर राय मेरे, कोमल चित भी सन, सूरबीर भी सन, दंद भन्नदे सन दुखी जालमां दे, देंदे सदा मजलूमां नूं धीर भी सन, कोल फौज रखी लड़े नहीं है पर भेद इस दे विच वड्याई दा ए, दस्या आपने एदा जग उत्ते राज ऋषि हो समा बिताई दा ए, सहनशीलता धार के दिल अंदर लखां संगतां आपने तारियां ने, अमृत रूप हो के सदा रहे वरदे लखां डुब रहीआं रूहां तारियां ने। ऐसे दीन दयाल सतगुरु श्री गुरु हर राय जी महाराज दे कोल एक वार किसी थां तों संगत दर्शन करन वास्ते आई। भाई संतोख सिंह जी लिखते ने, किसू देश ते संगत आई, बंधन करी भेट अरपाई, केतक दिन रह बैठे पास, करत भए पुन इम अरदास। कि किसे देश तों कुछ गुरसिख प्यारे गुरु महाराज जी दे कोल दर्शन करन वास्ते आए, आण के नमस्कार कीती, मत्था टेकिया, पिटावां अर्पण कीतियां, कुछ दिन महाराज दे कोल रहे ਅਤੇ ਫਿਰ ਇੱਕ ਦਿਨ ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ ਨੂੰ ਸਾਰੇ ਗੁਰਸਿੱਖ ਪਿਆਰਿਆਂ ਨੇ ਰਲ ਮਿਲ ਕੇ ਬੇਨਤੀ ਕੀਤੀ, ਨਾਮ ਧਰੀਕ ਸਿੱਖ ਸਤਿਗੁਰ ਕੇ ਕਰੋ ਬਿਨਾਸਨ ਸੰਸੇ ਉਰ ਕੇ, ਪਾਠ ਕਰੇ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਰੀਤ ਨਾ ਜਾਣੀ। ਹੇ ਸਤਿਗੁਰੂ ਜੀ, ਅਸੀਂ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਪ੍ਰਭੂ ਨਾਮ ਦੀ ਪ੍ਰਾਪਤੀ ਕੀਤੀ ਹੈ, ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਹੈ, ਕਿਰਪਾ ਕਰਕੇ ਸਾਡੇ ਮਨ ਵਿੱਚ ਜੋ ਸ਼ੰਕਾ ਹੈ ਉਸ ਨੂੰ ਨਿਵਿਰਤ ਕਰੋ। ਉਹ ਸ਼ੰਕਾ ਇਹ ਹੈ ਕਿ ਅਸੀਂ ਨਿਤ ਗੁਰਬਾਣੀ ਦਾ ਪਾਠ ਕਰਦੇ ਹਾਂ ਪਰ ਸਾਨੂੰ ਗੁਰਬਾਣੀ ਦੇ ਅਰਥਾਂ ਬਾਰੇ ਕੋਈ ਜਾਣਕਾਰੀ ਨਹੀਂ। ਜੋ ਮਾਰਗ ਗੁਰ ਸ਼ਬਦ ਬਤਾਏਵ ਸੋ ਹਮ ਤੇ ਨਹਿ ਜਾਤ ਕਮਾਏਵ, ਪਾਠ ਕਰਨ ਕੋ ਨੇਮ ਨਿਭਾਹੈ ਪੜ੍ਹੈ ਸਦਾ ਬਾਣੀ ਅਵਗਾਹ। ਕਿਉਂਕਿ ਸਾਨੂੰ ਬਾਣੀ ਦੇ ਅਰਥਾਂ ਬਾਰੇ ਜਾਣਕਾਰੀ ਨਹੀਂ, ਇਸ ਲਈ ਹੇ ਸਤਿਗੁਰੂ ਜੀ ਜੋ ਉਪਦੇਸ਼ ਸਾਨੂੰ ਗੁਰਬਾਣੀ ਰਾਹੀਂ ਦੱਸਿਆ ਜਾਂਦਾ ਹੈ ਉਸ ਉਪਦੇਸ਼ ਨੂੰ ਅਸੀਂ ਕਮਾ ਨਹੀਂ ਸਕਦੇ, ਬਸ ਅਸੀਂ ਗੁਰਬਾਣੀ ਦੇ ਸਮੁੰਦਰ ਵਿੱਚ ਚੁੱਭੀ ਮਾਰ ਕੇ ਗੁਰਬਾਣੀ ਪਾਠ ਦਾ ਇੱਕ ਨਿਯਮ ਨਿਭਾ ਰਹੇ ਹਾਂ, ਇੱਕ ਨੇਮ ਨਿਭਾ ਰਹੇ ਹਾਂ। ਕਿਆ ਹੋਵੇ ਗਤ ਅੰਤ ਹਮਾਰੀ ਇਹ ਸੰਦੇਹ ਨਿਦਰਦੇ ਮਝਾਰੀ, ਅਸ ਉੱਤਰ ਬੂਝੈ ਅਤ ਵਾਢੇ ਕਹੇ ਸਭ ਹਾਥ ਜੋਰ ਭੈ ਠਾਢੇ। ਹੇ ਸਤਿਗੁਰੂ ਜੀ, ਸਾਡੇ ਮਨ ਵਿੱਚ ਜੋ ਇਹ ਸ਼ੰਕਾ ਹੈ ਉਸ ਦਾ ਉੱਤਰ ਅਸੀਂ ਹੱਥ ਜੋੜ ਕੇ ਮੰਗਦੇ ਹਾਂ ਕਿ ਇਸ ਤਰ੍ਹਾਂ ਸਾਡੀ ਕੀ ਗਤ ਹੋਵੇਗੀ, ਸਾਨੂੰ ਕੀ ਲਾਭ ਹੋਵੇਗਾ। ਸਾਧ ਸੰਗਤ, ਜਦ ਇਹ ਪ੍ਰਸ਼ਨ ਸਿੱਖ ਸੰਗਤਾਂ ਨੇ ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ ਨੂੰ ਕੀਤਾ ਤਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸ਼੍ਰੀ ਹਰਿਰਾਏ ਕਛੂ ਨਹੀਂ ਕਹਿਓ ਸਭ ਕੇ ਮਨ ਮੈਂ ਸੰਸੈ ਰਹਿਓ, ਤਿਹ ਛਿਨ ਹੋਏ ਤੁਰੰਗ ਅਸਵਾਰ ਗਮਨੇ ਬਾਹਰ ਹੇਤ ਸ਼ਿਕਾਰ। ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ ਨੇ ਸਿੱਖ ਸੰਗਤਾਂ ਦੇ ਪ੍ਰਸ਼ਨ ਦੇ ਉੱਤਰ ਵਿੱਚ ਕੁਝ ਨਹੀਂ ਕਿਹਾ, ਸਾਰਿਆਂ ਦੇ ਮਨ ਵਿੱਚ ਪ੍ਰਸ਼ਨ ਉਸੇ ਤਰ੍ਹਾਂ ਬਰਕਰਾਰ ਸੀ। ਗੁਰੂ ਜੀ ਘੋੜੇ 'ਤੇ ਅਸਵਾਰ ਹੋ ਕੇ ਬਾਹਰ ਨੂੰ ਤੁਰ ਪਏ। ਬਰਖਾ ਹੋਏ ਹਟੀ ਤਿਸਕਾਲਾ, ਸੂਰਜ ਨਿਕਸਿਓ ਦਿਓਤ ਵਿਸਾਲਾ, ਮਗਮੋਹ ਹੰਡੀ ਪਰਾਤਨ ਹੇਰੀ ਤਹਾਂ ਠੀਕਰੀ ਚਮਕ ਕਨੇਰੀ। ਬਾਹਰ ਉਸ ਸਮੇਂ ਮੀਂਹ ਪੈ ਕੇ ਹਟਿਆ ਸੀ, ਸੂਰਜ ਦੀ ਧੁੱਪ ਦਾ ਪ੍ਰਕਾਸ਼ ਹੋਇਆ ਪਿਆ ਸੀ, ਰਸਤੇ ਵਿੱਚ ਕਿਸੇ ਟੁੱਟੇ ਹੋਏ ਮਿੱਟੀ ਦੇ ਬਰਤਨ ਦੀਆਂ ਠੀਕਰੀਆਂ ਚਮਕ ਰਹੀਆਂ ਸਨ। ਕ੍ਰਿਤ ਬਾਸਨ ਕੀ ਫੂਟੀ ਪਰੀ, ਥਿੱਤ ਹੋਏ ਮੰਗਾਵਨ ਕਰੀ, ਨਿਜ ਕਰਮਹਿ ਧਰ ਬਾਕ ਬਖਾਨਾ, ਬਾਣੀ ਪਾਠ ਪ੍ਰਸ਼ਨ ਤੁਮ ਉਠਾਨਾ। ਗੁਰੂ ਜੀ ਨੇ ਘਿਓ ਰੱਖਣ ਵਾਲੇ ਮਿੱਟੀ ਦੇ ਟੁੱਟੇ ਹੋਏ ਬਰਤਨ ਦੀ ਠੀਕਰੀ ਮੰਗਵਾ ਕੇ ਆਪਣੇ ਪਵਿੱਤਰ ਹੱਥਾਂ ਵਿੱਚ ਫੜ ਕੇ ਮੁੱਖੋਂ ਵਾਕ ਫਰਮਾਇਆ ਕਿ ਹੇ ਗੁਰਸਿੱਖੋ, ਤੁਸੀਂ ਗੁਰਬਾਣੀ ਪਾਠ ਦੇ ਨਾਲ ਸੰਬੰਧਿਤ ਪ੍ਰਸ਼ਨ ਕੀਤਾ ਹੈ ਕਿ ਬਾਣੀ ਪੜ੍ਹਨ ਦਾ ਕੀ ਲਾਭ ਹੈ, ਇਸ ਦਾ ਉੱਤਰ ਸੁਣੋ। ਸਾਧ ਸੰਗਤ ਜੀ, ਅੰਦਾਜ਼ਾ ਲਗਾਓ ਕਿ ਇੱਕ ਮਿੱਟੀ ਦਾ ਬਰਤਨ ਜਿਵੇਂ ਘੜਾ, ਗਾਗਰ, ਹਾਂਡੀ ਜਿਸ ਦੇ ਵਿੱਚ ਘਿਓ ਪਾਇਆ ਜਾਂਦਾ ਰਿਹਾ ਹੋਵੇ, ਉਸ ਬਰਤਨ ਦੀ ਟੁੱਟੀ ਹੋਈ ਠੀਕਰੀ ਨੂੰ ਆਪਣੇ ਪਵਿੱਤਰ ਹੱਥਾਂ ਵਿੱਚ ਫੜ ਕੇ ਗੁਰੂ ਜੀ ਸਾਡੇ ਪ੍ਰਸ਼ਨ ਦਾ ਉੱਤਰ ਕਿਤਨੇ ਵਿਦਵਤਾਪੂਰਨ ਢੰਗ ਨਾਲ ਦੇ ਰਹੇ ਹਨ। ਹੁਣ ਟੁੱਟੇ ਹੋਏ ਬਰਤਨਾਂ ਦੀਆਂ ਠੀਕਰੀਆਂ ਤਾਂ ਆਪਾਂ ਵੀ ਨਿੱਤ ਦੇਖਦੇ ਹਾਂ, ਪਰ ਆਪਾਂ ਉਹਨਾਂ ਟੁੱਟੀਆਂ ਹੋਈਆਂ ਠੀਕਰੀਆਂ ਨੂੰ ਦੇਖ ਕੇ ਸ਼ਾਇਦ ਆਪਣੇ ਮਨ ਵਿੱਚ ਕਦੇ ਕੋਈ ਵਿਚਾਰ ਨਹੀਂ ਕੀਤੀ। ਖੈਰ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਨੇ ਠੀਕਰੀ ਨੂੰ ਹੱਥ ਵਿੱਚ ਪਕੜ ਕੇ ਪ੍ਰਸ਼ਨ ਦਾ ਉੱਤਰ ਦੇਣਾ ਸ਼ੁਰੂ ਕੀਤਾ। ਤਿਸਕੋ ਉੱਤਰ ਲੀਜਹਿ ਸਾਰੇ, ਜੋ ਗੁਰ ਸ਼ਬਦ ਕਮਾਵੈ ਪਿਆਰੇ, ਸੋ ਜਨ ਭੁਗਤ ਮੁਕਤ ਸੁਖ ਪਾਵੈ, ਚਲਹਿ ਪੰਥ ਜੋ ਸ਼ਬਦ ਬਤਾਵੈ। ਜਿਹੜੇ ਭਾਗਾਂ ਵਾਲੇ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਅਤੇ ਅਰਥ ਸਮਝ ਕੇ ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਂਦੇ ਨੇ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ ਨੇ, ਉਹ ਤਾਂ ਮੁਕਤ ਹੁੰਦੇ ਨੇ, ਸੁੱਖ ਪ੍ਰਾਪਤ ਕਰਦੇ ਨੇ। ਪਾਠ ਸਧਾਰਨ ਜੋ ਨਿਤ ਕਰੈਂ, ਨੇਮ ਨਿਭਾਹਿਨ ਮੈਂ ਅਨੁਸਰੈਂ, ਪਾਠ ਪ੍ਰਤਾਪ ਕਰੈ ਗਤ ਐਸੀ, ਸੁਣੋ ਸ਼੍ਰੋਣ ਹਮ ਪੱਖ ਹੈ ਜੈਸੀ। ਜੋ ਸਧਾਰਨ ਤੌਰ 'ਤੇ ਨੇਮ ਨਾਲ ਗੁਰਬਾਣੀ ਦਾ ਪਾਠ ਕਰਦੇ ਨੇ, ਗੁਰਬਾਣੀ ਦੇ ਪਾਠ ਦਾ ਕੀ ਪ੍ਰਤਾਪ ਹੁੰਦਾ ਹੈ, ਕੀ ਲਾਭ ਹੁੰਦਾ ਹੈ, ਜੋ ਅਸੀਂ ਦੱਸਣ ਲੱਗੇ ਹਾਂ ਸਾਰੇ ਸੁਣੋ। ਜਿਮ ਠਿਕਰੀ ਬਹੁ ਬਰਖ ਬਿਤਾਈ, ਲਗੇ ਤੇਜ ਨਿਕਸੀ ਚਿਕਨਾਈ, ਤਿਮ ਜੇ ਪਠਹਿ ਨੇਮ ਗੁਰਬਾਣੀ, ਅੰਤ ਦੇਤ ਕਲਿਆਣ ਮਹਾਨੀ। ਜਿਵੇਂ ਕਈ ਸਾਲ ਹੋ ਗਏ ਨੇ, ਜਿਸ ਬਰਤਨ ਦੀ ਇਹ ਠੀਕਰੀ ਹੈ ਉਸ ਬਰਤਨ ਵਿੱਚ ਘਿਓ ਪਾਇਆ ਜਾਂਦਾ ਸੀ, ਉਹ ਘਿਓ ਅੱਜ ਸੂਰਜ ਦੀ ਗਰਮੀ ਦੇ ਨਾਲ ਇਸ ਠੀਕਰੀ ਦੇ ਉੱਪਰ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਹੈ ਗੁਰਮੁਖ ਜਨੋ, ਜਿਹੜੇ ਲੋਕ ਨੇਮ ਦੇ ਨਾਲ ਗੁਰਬਾਣੀ ਦਾ ਪਾਠ ਕਰਦੇ ਹਨ, ਅੰਤ ਨੂੰ ਗੁਰਬਾਣੀ ਉਹਨਾਂ ਦਾ ਕਲਿਆਣ ਕਰਦੀ ਹੈ, ਉਹਨਾਂ ਦਾ ਭਲਾ ਕਰਦੀ ਹੈ। ਰਹੇ ਚਿਕਨਤਾ ਠੀਕਰ ਮਾਹੇ, ਤਿਉਂ ਬਾਣੀ ਗੁਣ ਰਹੇ ਮਨ ਤਾਹੇ, ਅੰਤ ਕਾਲ ਫਲ ਕਰੇ ਪ੍ਰਕਾਸ਼ੇ, ਜਥਾ ਕੁਸਮ ਤਿਲ ਪਾਏ ਸੋਬਾਸੇ। ਜਿਸ ਤਰ੍ਹਾਂ ਘਿਓ ਰੱਖਣ ਵਾਲੇ ਬਰਤਨ ਦੀ ਠੀਕਰ ਵਿੱਚ ਚਿਕਨਾਈ ਅਜੇ ਤੱਕ ਮੌਜੂਦ ਹੈ, ਇਸੇ ਤਰ੍ਹਾਂ ਗੁਰਬਾਣੀ ਦਾ ਜੇਕਰ ਪਾਠ ਕਰਦੇ ਰਹੀਏ ਤਾਂ ਗੁਰਬਾਣੀ ਮਨ ਵਿੱਚ ਵਸ ਜਾਂਦੀ ਹੈ ਅਤੇ ਪ੍ਰਾਣੀ ਮਾਤਰ ਦਾ ਮਨ ਬਾਣੀ ਨਾਲ ਪ੍ਰਕਾਸ਼ਵਾਨ ਹੋ ਜਾਂਦਾ ਹੈ। ਜਿਵੇਂ ਕਿ ਜੇਕਰ ਤਿਲਾਂ ਵਾਲੇ ਬਰਤਨ ਵਿੱਚ ਖੁਸ਼ਬੂਦਾਰ ਫੁੱਲ ਰੱਖ ਕੇ ਬਾਅਦ ਵਿੱਚ ਤਿਲਾਂ ਵਿੱਚੋਂ ਫੁੱਲਾਂ ਨੂੰ ਅਲੱਗ ਕਰਕੇ ਉਹਨਾਂ ਤਿਲਾਂ ਦਾ ਤੇਲ ਕੱਢ ਲਈਏ ਤਾਂ ਉਹ ਤੇਲ ਵੀ ਖੁਸ਼ਬੂਦਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵੀ ਮਨੁੱਖ ਦੇ ਮਨ ਵਿੱਚ ਵਸ ਕੇ ਮਨੁੱਖ ਦੇ ਤਨ ਮਨ ਨੂੰ ਸਦਗੁਣਾਂ ਨਾਲ ਸੁਗੰਧਿਤ ਕਰ ਦਿੰਦੀ ਹੈ। ਪਾਠਕ ਕੀ ਸਹਾਇਤਾ ਕਰ ਹੀ, ਅੰਤ ਕਾਲ ਪੀੜਾ ਪਰਿਹਰ ਹੀ। ਇਸੇ ਤਰ੍ਹਾਂ ਹਰ ਪ੍ਰਾਣੀ ਮਾਤਰ ਜੋ ਵੀ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਉਸ ਦੀ ਸਹਾਇਤਾ ਕਰਦੀ ਹੈ ਅਤੇ ਦੁੱਖ ਕਲੇਸ਼ ਦੂਰ ਕਰਦੀ ਹੈ। ਗੁਰਬਾਣੀ ਜਾਣੀ ਸੁਖ ਕਾਰਨ, ਗੁਰਬਾਣੀ ਬਹੁਪਤਿਤ ਉਧਾਰਨ, ਗੁਰਬਾਣੀ ਪੜ੍ਹ ਕਰ ਗਤ ਲਹੈ, ਜਿਉਂ ਕਿਉਂ ਪੜ੍ਹਨ ਸਦਾ ਚਿੱਤ ਚਾਹੇ। ਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਦੇ ਪਾਠ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਪਾਪੀਆਂ ਦੇ ਪਾਪਾਂ ਦਾ ਨਾਸ ਕਰਦੀ ਹੈ। ਗੁਰਬਾਣੀ ਪੜ੍ਹ ਕੇ ਮਨੁੱਖ ਦਾ ਕਲਿਆਣ ਹੁੰਦਾ ਹੈ। ਗੁਰਬਾਣੀ ਪੜ੍ਹ ਕੇ ਸੁਣ ਕੇ ਮਨੁੱਖ ਦਾ ਭਲਾ ਹੁੰਦਾ ਹੈ। ਇਸ ਲਈ ਹੇ ਗੁਰਮੁਖ ਜਨੋ, ਗੁਰਬਾਣੀ ਪੜ੍ਹਨ ਵੱਲ ਚਿੱਤ ਲਾਉਣਾ ਚਾਹੀਦਾ ਹੈ। ਅਰਥ ਸਮਝ ਕਹਿ ਸਮਝੈ ਬਿਨਾ, ਬਿਨਾ ਪ੍ਰੇਮ ਕਹਿ ਪ੍ਰੇਮ ਸੋ ਘਨਾ, ਪਠਨ ਨੇਮ ਗੁਰਬਾਣੀ ਕਰੈ, ਘਟਕਾ ਜਾਮ ਕਹਿ ਨਿਸ ਦਿਨ ਰਰੈ। ਗੁਰਬਾਣੀ ਦੇ ਅਰਥ ਸਮਝ ਕੇ ਜਾਂ ਅਰਥ ਸਮਝਣ ਤੋਂ ਬਿਨਾਂ ਜੇਕਰ ਗੁਰਬਾਣੀ ਪੜ੍ਹਨ ਸੁਣਨ ਨੂੰ ਮਨ ਕਰਦਾ ਹੋਵੇ ਤਾਂ ਵੀ, ਅਤੇ ਜੇਕਰ ਪਾਠ ਕਰਨ ਨੂੰ ਦਿਲ ਨਾ ਵੀ ਕਰਦਾ ਹੋਵੇ ਤਾਂ ਵੀ ਗੁਰਬਾਣੀ ਦਾ ਪਾਠ ਜ਼ਰੂਰ ਅਤੇ ਨਿਤਾ ਪ੍ਰਤੀ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਜੇਕਰ ਨੇਮ ਨਾਲ ਗੁਰਬਾਣੀ ਦਾ ਪਾਠ ਕਰਾਂਗੇ ਜਾਂ ਗੁਰਬਾਣੀ ਸੁਣਾਂਗੇ ਜਾਂ ਗੁਰਬਾਣੀ ਗਾਵਾਂਗੇ ਤਾਂ ਸੱਚ ਜਾਣੋ, ਸਤਿਗੁਰੂ ਜੀ ਕਹਿੰਦੇ ਨੇ ਗਾਵੈ ਕਾ ਫਲ ਹੋਈ। ਗੁਰਬਾਣੀ ਪੜ੍ਹਨ ਸੁਣਨ ਗਾਉਣ ਦਾ ਫਲ ਅਵਸ਼ ਮਿਲਦਾ ਹੈ, ਅਤੇ ਕੀ ਫਲ ਮਿਲਦਾ ਹੈ? ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਸ ਲਈ ਹੇ ਸਾਧ ਸੰਗਤ, ਸਾਨੂੰ ਜਦੋਂ ਵੀ ਸਮਾਂ ਮਿਲੇ, ਜਿੰਨਾ ਵੀ ਸਮਾਂ ਮਿਲੇ, ਅਸੀਂ ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਨਾਲ ਪ੍ਰੀਤ ਹੋਰ ਵਧਾਈਏ। ਅਸੀਂ ਆਪਣੇ ਰੋਜ਼ਾਨਾ ਦੇ ਕੰਮ ਕਾਰ ਕਰਦਿਆਂ ਹੋਇਆਂ ਵੀ ਗੁਰਬਾਣੀ ਸੁਣ ਅਤੇ ਗਾ ਸਕਦੇ ਹਾਂ। ਕਿੰਨਾ ਚੰਗਾ ਹੋਵੇ ਜੇ ਸਾਡੇ ਘਰਾਂ ਵਿੱਚ ਬੀਬੀਆਂ ਘਰ ਦਾ ਕੰਮ ਕਾਰ ਕਰਦਿਆਂ ਹੋਇਆਂ, ਬੱਚਿਆਂ ਨੂੰ ਸਕੂਲ ਵਾਸਤੇ ਤਿਆਰ ਕਰਦਿਆਂ ਹੋਇਆਂ, ਭਾਰੀ ਬੋਕਰ ਕਰਦਿਆਂ, ਲੀੜੇ ਕੱਪੜੇ ਧੋਂਦਿਆਂ ਹੋਇਆਂ, ਦਾਲ ਸਬਜ਼ੀ ਕੱਟਦਿਆਂ, ਰੋਟੀ ਟੁੱਕ ਪਕਾਉਂਦਿਆਂ ਹੋਇਆਂ, ਨਾਲ ਨਾਲ ਟੇਪ ਡੈੱਕ ਜਾਂ ਟੀਵੀ 'ਤੇ ਸ਼ਬਦ ਕੀਰਤਨ ਸੁਣੀ ਜਾਣ, ਅਤੇ ਜੇਕਰ ਕਿਤੇ ਆਪਣੀ ਰਸਨਾ ਤੋਂ ਗੁਰਬਾਣੀ ਪੜ੍ਹੀ ਜਾ ਰਹੀ ਹੋਵੇ ਫਿਰ ਤਾਂ ਆਨੰਦ ਹੀ ਵੱਖਰਾ ਹੈ। ਕਿੰਨਾ ਚੰਗਾ ਹੋਵੇ ਕਿ ਦੁਕਾਨਦਾਰ ਵੀਰ ਦੁਕਾਨ 'ਤੇ ਕੰਮ ਕਾਰ ਕਰ ਰਹੇ ਹੋਣ ਅਤੇ ਨਾਲ ਨਾਲ ਟੀਵੀ ਜਾਂ ਡੈੱਕ 'ਤੇ ਗੁਰਬਾਣੀ ਕੀਰਤਨ ਚੱਲ ਰਿਹਾ ਹੋਵੇ। ਕਿੰਨਾ ਚੰਗਾ ਹੋਵੇ ਕਿ ਕਿਸਾਨ ਭਰਾ ਫਸਲ ਨੂੰ ਪਾਣੀ ਲਾ ਰਿਹਾ ਹੋਵੇ ਜਾਂ ਖੇਤ ਵਿੱਚ ਟਰੈਕਟਰ ਚਲਾ ਰਿਹਾ ਹੋਵੇ ਅਤੇ ਟਰੈਕਟਰ ਦੇ ਡੈੱਕ ਵਿੱਚ ਗੁਰਬਾਣੀ ਦੀ ਕੈਸਟ ਚੱਲ ਰਹੀ ਹੋਵੇ। ਕਿੰਨਾ ਚੰਗਾ ਹੋਵੇ ਕਿ ਜੇਕਰ ਡਰਾਈਵਰ ਵੀਰ ਕਿਤੇ ਗੱਡੀ ਲੈ ਕੇ ਜਾ ਰਹੇ ਹੋਣ ਅਤੇ ਗੱਡੀ ਦੇ ਸਟੀਰੀਓ ਵਿੱਚ ਗੁਰਬਾਣੀ ਦੀ ਕੈਸਟ ਚੱਲ ਰਹੀ ਹੋਵੇ। ਕਿੰਨਾ ਚੰਗਾ ਹੋਵੇ ਕਿ ਅਸੀਂ ਬੱਸ, ਗੱਡੀ, ਕਾਰ, ਜਹਾਜ਼ ਜਾਂ ਸਾਈਕਲ, ਸਕੂਟਰ ਰਾਹੀਂ ਸਫ਼ਰ ਕਰਦਿਆਂ ਹੋਇਆਂ ਮਾਰਗ ਚਲਤ ਹਰੇ ਹਰ ਗਾਈਏ ਵਾਲਾ ਗੁਰੂ ਹੁਕਮ ਮੰਨ ਲਈਏ ਅਤੇ ਸਫ਼ਰ ਕਰਦਿਆਂ ਹੋਇਆਂ ਵੀ ਗੁਰਬਾਣੀ ਨਾਲ ਜੁੜੇ ਰਹੀਏ। ਸਾਧ ਸੰਗਤ, ਇਹਨਾਂ ਵਿਚਾਰਾਂ ਦਾ ਇਹ ਮਤਲਬ ਨਹੀਂ ਕਿ ਆਪਾਂ ਸਿਰਫ ਗੁਰਬਾਣੀ ਪੜ੍ਹਨ ਸੁਣਨ ਤੱਕ ਹੀ ਸੀਮਤ ਰਹਿ ਜਾਣਾ ਹੈ। ਨਹੀਂ, ਮਹਾਰਾਜ ਦਾ ਹੁਕਮ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰੂ ਜੀ ਦੇ ਪਵਿੱਤਰ ਵਾਕਾਂ ਅਨੁਸਾਰ ਗੁਰਸਿੱਖ ਦੀ ਮੰਜ਼ਲ ਲੈ ਕੇ ਗੁਰਬਾਣੀ ਪੜ੍ਹ ਸੁਣ ਕੇ ਫਿਰ ਅਰਥ ਸਮਝ ਕੇ ਅਤੇ ਫਿਰ ਗੁਰੂ ਉਪਦੇਸ਼ ਮੁਤਾਬਕ ਆਪਣਾ ਜੀਵਨ ਬਤੀਤ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ ਹਨ ਅਤੇ ਇਹ ਗੁਰਸਿੱਖੀ ਦੀ ਮੰਜ਼ਲ ਹੈ। ਮੰਜ਼ਲ ਦੀ ਪ੍ਰਾਪਤੀ ਵਾਸਤੇ ਗੁਰਬਾਣੀ ਦੇ ਉਪਦੇਸ਼ ਮੁਤਾਬਕ ਤਾਂ ਹੀ ਚੱਲਾਂਗੇ ਜੇਕਰ ਗੁਰਬਾਣੀ ਦੇ ਅਰਥ ਸਮਝਾਂਗੇ ਅਤੇ ਅਰਥ ਤਾਂ ਹੀ ਸਮਝਾਂਗੇ ਜੇਕਰ ਗੁਰਬਾਣੀ ਪੜ੍ਹਾਂਗੇ ਜਾਂ ਸੁਣਾਂਗੇ। ਇਸ ਲਈ ਗੁਰਬਾਣੀ ਪੜ੍ਹਨਾ ਸੁਣਨਾ ਜਾਂ ਗਾਉਣਾ ਹੀ ਮੰਜ਼ਲ ਵੱਲ ਪਹਿਲਾ ਕਦਮ ਹੈ। ਪਹਿਲਾ ਕਦਮ ਪੱਟਾਂਗੇ ਤਾਂ ਹੀ ਮੰਜ਼ਲ 'ਤੇ ਪਹੁੰਚਾਂਗੇ। ਇਸ ਲਈ ਆਓ ਸਾਰੇ ਗੁਰੂ ਹੁਕਮ ਅਨੁਸਾਰ ਆਪਣੀ ਮੰਜ਼ਲ ਵੱਲ ਪਹਿਲਾ ਕਦਮ ਪੱਟੀਏ ਅਤੇ ਕਦਮ ਕਿਵੇਂ ਪੱਟੀਏ ਕੀ ਕਰਕੇ ਗੁਰਬਾਣੀ ਪੜ੍ਹ ਕੇ ਸੁਣ ਕੇ ਜਾਂ ਗਾ ਕੇ। ਇਸ ਲਈ ਆਓ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ ਸਤਿਗੁਰੂ ਕੇ ਪਿਆਰ ਸਿੱਖ ਸਤਿਗੁਰੂ ਕੇ ਪਿਆਰ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ ਸਤਿਗੁਰੂ ਕੇ ਪਿਆਰ
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਗੁਰੂ ਕੇਰੀ ਬਾਣੀ ਤਾਂ ਗਾਵੋ ਗੁਰੂ ਕੇਰੀ
ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਤਾਂ ਗਾਵੋ ਗੁਰੂ ਕੇਰੀ
ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਤਾਂ ਗਾਵੋ ਗੁਰੂ ਕੇਰੀ
ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਤਾਂ ਗਾਵੋ ਗੁਰੂ
ਸਿਰ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ ਸਤਿਗੁਰੂ ਕੇ ਪਿਆਰ ਸਿੱਖ ਸਤਿਗੁਰੂ ਕੇ ਪਿਆਰ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ ਸਤਿਗੁਰੂ ਕੇ ਪਿਆਰ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ।
ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ
ਸਿੱਖ
सतगुरु के प्यार हो, सिख सतगुरु के प्यार हो,
वाहेगुरु।